तथा प्रार्थने सुने भगतन की बाणी सगल दुष्ट खंड खंड की है जान लिए माने शास्त्र खट पिंग गिरन चढ़ जाए अंध लखे बदरो सुने जो काल कृपा कराए कहां तुच्छ प्रभुत हमारी वरना सके महिमा जे त्योहारी हम ना सकत कर सिफत तुम्हारी आप ले हो तुम कथा सुधारी
एक ओंकार सतगुर प्रसाद श्री वाहेगुरु जी की फतेह जाप श्री मुख वाक पातशाही दसवीं छपै छंद त्वै प्रसाद चकर जहन अर बरन जात अर पात नहिं जहे रूप रंग अर रेख भेख को कह न सकत कहे अचल मूरत अनभव प्रकाश अमितोज कहि जै कोट इंद्र इंद्राण शाहे शाहण गणिजै त्रिपवन महीप सुर नर असुर नेत नेत बन तृण कहत त्वय सर्व नाम कतै कवन कर्म नाम वर्णत सुमत
त्वय सर्व नाम कतै कवन कर्म नाम वर्णत सुमत वाहिगुरु जी का खालसा वाहिगुरु जी की फतेह सतगुरु गरीब नवाज सच्चे पातशाह सतगुरु जी दे साजे नवाज जी गुरु रूप गुरु खालसा साध संगत जी धन गुरु ग्रंथ साहब सतगुरु जी दे पवित्र चरणा में जुड़ के रबी बाणी दे कीर्तन संगतां ने सरवण कीते हन सतगुरां दी पवित्र बाणी श्री जाप साहिब जो अमृत वेले दे दवाना विच जाप साहिब दी कथा प्रारंभ होई ए महान पवित्र बाणी जिस तरह आज श्री गुरु ग्रंथ साहिब सतगुरु जी विच जपजी साहिब दी पवित्र बाणी है इस तरह दसवें ग्रंथ दे विच जाप साहिब प्रमुख प्रधान बाणी है जाप दा अर्थ हुंदा सिमरन मुड़ मुड़ के याद करना बार बार पढ़न वाली पवित्र बाणी सो सतगुरु साहिब सच्चे पातशाह ते महान पवित्र बाणी दी रचना पौटा साहिब दे पवित्र स्थान ते कीती उथे जिक्र भी आउंदा है बचित्र नाटक विच हवाले आउंदे ने देश चाल हम ते पुन पुन पई सहर पानता की सुध लई के देश चाल ऐसी होना कीती सानू पौटा साहिब जाना पिया सतगुरां दे चरण पैण तो पाओ पाव चरणा दा वाच किया उस तो अगे नाम शहर दा नाम पौटा साहिब पैणा कीता सतगुरु जी ने पौटा नगर वसाउणा कीता उथे बोंजा कवियां दे नाल सतगुरु साहिब सच्चे पातशाह अध्यात्म विचारां उन्हां दीआं रचनावां सरवण करनियां उथे जाप साहिब अकाल उस्तत इन्हां प्रमुख बाणियां दी रचना होई है सो सतगुरु साहिब सच्चे पातशाह महाराज कृपा करके जिवें बख्शी करदे हन पवित्र उपदेश गुरु के संगतां सरवण करो
ओंकार सतगुर प्रसाद
सतगुरु साहिब सच्चे पातशाह मंगल कथन करदे हां ਜਿਹੜਾ ਵਿਧੀ ਵਿਧਾਨ ਢੰਗ ਤਰੀਕਾ ਜੋ ਰੱਬੀ ਬਾਣੀ ਦਾ ਫੈਸਲਾ ਜੋ ਤੁਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟਿਆ ਜੋਤ ਵੀ ਉਹ ਤੇ ਜੁਗਤ ਵਰਤ ਵਰਤਾਰਾ ਵੀ ਉਹ ਭੇਦ ਕੇਵਲ ਅੰਤਰਾ ਸਰੀਰਾਂ ਦਾ ਏ ਦਸਾਂ ਜਾਮਿਆਂ ਦੇ ਵਿੱਚ ਜੋਤ ਉਹ ਜੁਗਤ ਸਾਏ ਸਹਿ ਕਾਇਆ ਫਿਰ ਪਲਟੀਏ ਕੇਵਲ ਸਰੀਰ ਹੀ ਬਦਲਿਆ ਏ ਬਾਕੀ ਜੋਤ ਤੇ ਜੁਗਤ ਵਰਤ ਵਰਤਾਰਾ ਵੀ ਉਹ ਹੀ ਆ ਜੋ ਸਿਧਾਂਤ ਜਪਜੀ ਸਾਹਿਬ ਚ ਬਖਸ਼ੀ ਕੀਤੀ ਸਤਿਗੁਰਾਂ ਨੇ ਉਸੇ ਸਿਧਾਂਤ ਤੇ ਮੋਹਰ ਲਾਉਂਦਿਆਂ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦਿਆਂ ਸੋ ਆਦ ਵਿੱਚ ਇੱਕ ਓਂਕਾਰ ਸਤਿਗੁਰ ਪ੍ਰਸਾਦ ਦਾ ਜ਼ਿਕਰ ਕਰਕੇ ਸੱਚੇ ਪਾਤਸ਼ਾਹ ਕਿ ਵਾਹਿਗੁਰੂ ਜੀ ਇੱਕ ਨੇ ਇੱਕ ਦਾ ਅਰਥ ਹੁੰਦਾ ਹੈ ਅਦਵੈਤ ਸਰੂਪ ਅਦਵੈਤ ਉਸ ਨੂੰ ਕਹਿੰਦੇ ਨੇ ਜੋ ਸਜਾਤੀ ਵਜਾਤੀ ਤੇ ਸਵੈਗਤ ਭੇਦ ਤੋਂ ਰਹਿਤ ਹੋਵੇ ਦੇਸ਼ ਕਾਲ ਵਸਤੂ ਪ੍ਰਸ਼ੇਤ ਰਹਿਤ ਹੋਵੇ ਉਹਨੂੰ ਕਿਹਾ ਜਾਂਦਾ ਹੈ ਇੱਕ ਅਦਵੈਤ ਰੂਪ ਉਹਨੂੰ ਕਿਹਾ ਜਾਂਦਾ ਓਅੰਕਾਰ ਸਾਰਿਆਂ ਦਾ ਪ੍ਰਕਾਸ਼ ਸਾਰਿਆਂ ਚ ਪ੍ਰਕਾਸ਼ ਕਰਨ ਵਾਲਾ ਸਨਾਤਨ ਮਤ ਵਾਲਿਆਂ ਨੇ ਓਅੰਕਾਰ ਦੇ 63 ਪ੍ਰਕਾਰ ਦੇ ਭੇਦ ਦੱਸਣਾ ਕੀਤੇ 63 ਪ੍ਰਕਾਰ ਦੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਦ ਵਿੱਚ ਏਕਾ ਲਾਉਣਾ ਕਰਕੇ ਏਕਾ ਲਿਖ ਕੇ ਸੋ ਉਸ 63 ਪ੍ਰਕਾਰ ਦੇ ਭੇਦ ਨੂੰ ਮਿਟਾ ਦਿੱਤਾ ਇੱਕ ਓਂਕਾਰ ਲਿਖ ਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਅਕਾਲ ਪੁਰਖ ਦਾ ਵਾਚਕ ਇੱਕ ਓਂਕਾਰ ਨੂੰ ਬੁਲਾਉਣਾ ਕੀਤਾ ਇੱਕ ਓਂਕਾਰ ਜਿਸ ਤਰ੍ਹਾਂ ਸਨਾਤਨ ਮਤ ਵਾਲੇ ਓਂਕਾਰ ਨੂੰ ਓਮ ਕਹਿ ਕੇ ਉਚਾਰਦੇ ਨੇ ਅਸੀਂ ਓਂਕਾਰ ਕਹਿੰਦੇ ਹਾਂ ਸਾਡੇ ਸਤਿਗੁਰਾਂ ਦਾ ਹੁਕਮ ਸਾਨੂੰ ਇੱਕ ਓਂਕਾਰ ਉਚਾਰਨ ਕਰਨ ਦਾ ਸਨਾਤਨ ਮਤ ਵਾਲੇ ਓਂਕਾਰ ਨੂੰ ਓਮ ਕਹਿੰਦੇ ਨੇ ਪਰ ਨਾਲ ਉਹ ਇਹ ਮੰਨਦੇ ਨੇ ਕਿ ਓਅੰਕਾਰ ਜਾਂ ਓਮ ਕੋਈ ਨਾਮ ਨਹੀਂ ਇਹ ਧੁਨੀ ਆ ਇਹ ਐਸੀ ਧੁਨ ਆ ਜੋ ਕਲਗੀ ਵਾਲੇ ਪਾਤਸ਼ਾਹ ਸਤਿਗੁਰਾਂ ਨੇ ਵੀ ਪਵਿੱਤਰ ਬਾਣੀ ਚ ਜ਼ਿਕਰ ਕੀਤਾ ਹੈ ਰਥ ਮੈਂ ਓਅੰਕਾਰ ਤਿਨ ਕਹਾ ਸੋ ਤੁਰ ਪੂਰ ਜਗਤ ਮੈਂ ਰਹਾ ਵਾਹਿਗੁਰੂ ਪਰਮੇਸ਼ਰ ਨੇ ਸਭ ਤੋਂ ਪਹਿਲਾਂ ਓਅੰਕਾਰ ਕਹਿਣਾ ਕੀਤਾ ਓਅੰਕਾਰ ਉਹ ਧੁਨੀ ਹੀ ਸੰਸਾਰ ਚ ਪਰਿਪੂਰਨ ਜੈਨ ਮਤ ਦੇ ਉਚਾਰੀਆਂ ਮਹਾਵੀਰ ਨੂੰ ਜਦੋਂ ਪਹਿਲੀ ਵਾਰ ਇਲਹਾਮ ਹੋਇਆ ਉਹਨਾਂ ਨੂੰ ਪੁੱਛਿਆ ਤੁਸੀਂ ਕੁਝ ਵੇਖਿਆ ਕਹਿੰਦੇ ਅਸੀਂ ਵੇਖਿਆ ਤੇ ਕੁਝ ਨਹੀਂ ਸੁਣਿਆ ਹੈ ਸਾਡੇ ਕੰਨਾਂ ਦੇ ਵਿੱਚ ਓਅੰਕਾਰ ਦੀ ਆਵਾਜ਼ ਸਰਵਣ ਕੀਤੀ ਹੈ ਓਅੰਕਾਰ ਦੀ ਆਵਾਜ਼ ਸੁਣਾਈ ਦਿੱਤੀ ਹੈ ਉਹਨਾਂ ਵੀ ਓਅੰਕਾਰ ਬਾਰੇ ਕਿਹਾ ਕਲਗੀ ਵਾਲੇ ਵੀ ਕਹਿੰਦੇ ਨੇ ਪ੍ਰਥਮੇ ਓਅੰਕਾਰ ਤਿਨ ਕਹਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਕ ਓਂਕਾਰ ਲਿਖ ਕੇ ਅਦਵੈਤ ਮਤ ਪ੍ਰਚਲਿਤ ਕੀਤਾ ਸੱਚੇ ਪਾਤਸ਼ਾਹ ਜੀ ਨੇ ਓਂਕਾਰ ਨੂੰ 3 ਮਾਤਰਾ 3.5 ਮਾਤਰਾ ਜਾਂ 4.5 ਮਾਤਰਾ ਦਾ ਵੀ ਮੰਨਣਾ ਕੀਤਾ ਹੈ ਸੋ ਅਕਾਰ ਓਕਾਰ ਮਕਾਰ ਹੀ ਅਰਧ ਬਿੰਦ ਪਹਿਚਾਣ ਚਾਰੋਂ ਤੋਂ ਸਮੁਦਾਇ ਜੋ ਓਂਕਾਰ ਪਛਾਣ ਅਕਾਰ ਹੁੰਦਾ ਰਜੋ ਗੁਣ ਪ੍ਰਧਾਨ ਬ੍ਰਹਮਾ ਦਾ ਵਾਚਕ ਮੰਨਿਆ ਓਂਕਾਰ ਸਤੋ ਗੁਣ ਪ੍ਰਧਾਨ ਵਿਸ਼ਨੂੰ ਦਾ ਵਾਚਕ ਮੰਨਣਾ ਕੀਤਾ ਇਸੇ ਤਰ੍ਹਾਂ ਮਕਾਰ ਤਮੋ ਗੁਣ ਪ੍ਰਧਾਨ ਇਹ ਸ਼ਿਵਾ ਦਾ ਵਾਚਕ ਮੰਨਣਾ ਕੀਤਾ ਸੋ ਇੱਕ ਓਂਕਾਰ ਦੀ ਲਿਖਣ ਸ਼ੈਲੀ ਜਿਹੜੀ ਆ ਇਹ ਵੀ ਬਹੁਤ ਰਹੱਸਪੂਰਨ ਬੜੀ ਆਨੰਦਮਈ ਹੈ ਏਕਾ ਜਿਹੜਾ ਅੱਖਰ ਲਿਖਿਆ ਸਤਿਗੁਰਾਂ ਨੇ ਇਹ ਗਿਣਤੀ ਦਾ ਵਾਚਕ ਹੈ ਗਿਣਤੀ ਦਾ ਸੂਚਕ ਹੈ ਇੱਕ ਆ ਜਿਹੜਾ 1, 2, 3, 4, 5, 6 ਇਸ ਤਰ੍ਹਾਂ ਗਿਣਤੀ ਅੱਗੇ ਤੁਰੀ ਜਾਂਦੀ ਹੈ ਇਹ ਤਾਂ ਗਿਣਤੀ ਦਾ ਸੂਚਕ ਆ ਇਸ ਤੋਂ ਅੱਗੇ ਓਮ ਜਿਹੜਾ ਇਹ ਲਿਪੀ ਅੱਖਰ ਕਹਿ ਲਓ ਅੰਗਰੇਜ਼ੀ ਚ ਵੰਡ ਕਹਿ ਲਓ ਅੱਖਰਾਂ ਦਾ ਵਾਚਕ ਆ ਜੇ ਪੰਜਾਬੀ ਚ 35 ਅੱਖਰੀ ਆਪਾਂ ਕਹਿੰਦੇ ਹਾਂ ਅੰਗਰੇਜ਼ੀ ਚ ABC ਕਹਿ ਲਓ ਐਲਫਾਬੈਟੀਕਲ ਸੀਕੁਐਂਸ ਕਹਿ ਲਓ ਇਸੇ ਤਰ੍ਹਾਂ ਇਹ ਜਿਹੜੀ ਤਰਤੀਬ ਅੱਖਰਾਂ ਦੀ ਸਤਿਗੁਰਾਂ ਓਮ ਜਿਹੜਾ ਹੈ ਇਹ ਲਿਪੀ ਦਾ ਵਾਚਕ ਵਰਣ ਵਾਚਕ ਅੱਖਰਾਂ ਦਾ ਵਾਚਕ ਆ ਇਸ ਤੋਂ ਅੱਗੇ ਜਿਹੜੀ ਲੱਗੀ ਰਿਹਾ ਇਹ ਸੰਕੇਤ ਮਾਤਰ ਆ ਕਿਉਂਕਿ ਦੁਨੀਆਂ ਦੇ ਵਿੱਚ ਸੰਸਾਰ ਦੇ ਵਿੱਚ ਭਾਸ਼ਾ ਵਿਗਿਆਨੀਆਂ ਦੀ ਜਿਹੜੀ ਖੋਜ ਚੱਲਦੀ ਆ ਸਮੁੱਚੇ ਸੰਸਾਰ ਦੀ ਦੁਨੀਆਂ ਦੇ ਆਰੰਭ ਕਾਲ ਦੇ ਵਿੱਚ 3 ਕਿਸਮ ਦੀ ਵਿਦਿਆ ਦਾ ਵਿਕਾਸ ਹੋਇਆ 3 ਕਿਸਮ ਦੀ ਗਿਣਤੀ ਦੀ ਵਿਦਿਆ, ਅੱਖਰਾਂ ਦੀ ਵਿਦਿਆ, ਵਰਣ ਕਹਿ ਲਓ, ਅੱਖਰ ਕਹਿ ਲਓ, ਇਸ ਤੋਂ ਅੱਗੇ ਇਸ਼ਾਰਾ। ਗਿਣਤੀ ਜੋ ਅਸੀਂ ਵੇਖਦੇ ਉਹਦੀ ਗਿਣਤੀ ਦੱਸਣੀ, ਜੇ ਇਹਨੂੰ ਸਰੀਰਕ ਬਣਤਰ ਦੇ ਨਾਲ ਕੰਪੇਅਰ ਕੀਤਾ ਜਾਵੇ, ਕੰਨਾਂ ਨਾਲੋਂ ਅੱਖਾਂ ਤੇਜ਼ ਹੁੰਦੀਆਂ ਨੇ। ਕੰਨ ਸੁਣ ਲੱਗਿਆ ਕੁਝ ਮਿਸ ਕਰ ਜਾਂਦੇ ਨੇ, ਅੱਖਾਂ ਸਾਹਮਣੇ ਬਹੁਤਾ ਕੁਝ ਵੇਖਦੀਆਂ, ਕੰਨ ਘੱਟ ਸੁਣਦੇ ਨੇ। ਜਦੋਂ ਅੱਖਾਂ ਵੇਖਦੀਆਂ ਨੇ, ਦੂਸਰਾ ਪਿੱਛੇ ਕੀ ਵੇਖਿਆ, ਇੱਕ ਸੀ, ਦੋ ਸੀ, ਤਿੰਨ ਸੀ, ਝੱਟ ਪਹਿਲਾਂ ਗਿਣਤੀ ਦੀ ਗੱਲ ਕਰਦਾ। ਸੁਣਨ ਵਾਲਾ ਕਹਿੰਦਾ ਉਹਨੂੰ ਲਿਖ ਲੈਣ ਦੇ, ਕਿਤੇ ਚੇਤਾ ਨਾ ਭੁੱਲ ਜੇ। ਆਪਾਂ ਅਨੁਭਵ ਦੇ ਤੌਰ ਤੇ ਗੱਲ ਕਰੀਏ, ਵੇਖਣ ਵਾਲਾ ਵੇਖ ਕੇ ਕਹਿੰਦਾ ਮੈਂ ਵੇਖਿਆ ਉੱਥੇ ਦੋ ਆਦਮੀ ਖਲੋਤੇ ਸੀ, ਪੰਜ ਖਲੋਤੇ ਸੀ, ਨਾਲ ਹੋਰ ਸੀ। ਕਹਿੰਦਾ ਜੇ ਜ਼ਿਆਦਾ ਕੁਝ ਆ ਤਾਂ ਮੈਨੂੰ ਲਿਖ ਲੈਣ ਦੇ, ਪਹਿਲਾਂ ਗਿਣਤੀ ਦਾ ਸੂਚਕ ਆਇਆ, ਉਸ ਤੋਂ ਅੱਗੇ ਅੱਖਰਾਂ ਦਾ ਸੂਚਕ ਚੱਲਦਾ, ਵਰਣ ਕਹਿ ਲਓ, ਅੱਖਰ ਕਹਿ ਲਓ, ਲਿਖਣ ਸ਼ੈਲੀ ਕਹਿ ਲਓ। ਤੇ ਜੋ ਕੁਝ ਮਨੁੱਖ ਵੇਖਦਾ ਹੈ, ਸੁਣਨ ਵਾਲਾ ਓਨਾ ਕੁਝ ਸੁਣ ਕੇ, ਜੋ ਕੁਝ ਮੂੰਹ ਨਾਲ ਬੋਲਿਆ ਜਾਂਦਾ ਹੈ, ਉਹ ਸਾਰਾ ਕੁਝ ਸੁਣ ਕੇ ਲਿਖਿਆ ਨਹੀਂ ਜਾਂਦਾ, ਕੁਝ ਨਾ ਕੁਝ ਰਹਿ ਜਾਂਦਾ। ਜਿੰਨੀ ਸਪੀਡ ਨਾਲ ਬੋਲਿਆ ਜਾਵੇ, ਜਿਹੜਾ ਰਹਿ ਜਾਵੇ ਉਹ ਸੰਕੇਤ ਇਸ਼ਾਰੇ ਮਾਤਰ ਗੱਲ ਰਹੇ, ਇਸ਼ਾਰੇ ਮਾਤਰ। ਚਲੋ ਆਹ ਵੀ ਮਗਰ ਇਸ ਤਰ੍ਹਾਂ ਇਸ਼ਾਰਾ ਕਰਕੇ, ਜਿਹੜੀ ਕਾਰ ਹੈ ਪਿੱਛੇ ਇਸ਼ਾਰਾ ਮਤ ਸੰਕੇਤਕ ਰੂਪ ਵਿੱਚ ਹੈ, ਜਿਵੇਂ ਕਿ ਚੀਜ਼ ਦਾ ਸੰਕੇਤ ਦੇ ਦੇਣਾ। ਸਤਿਗੁਰਾਂ ਇੱਕ ਓਂਕਾਰ ਲਿਖਣਾ ਕਰਕੇ, ਇਸ ਤੋਂ ਅੱਗੇ ਸਤਨਾਮ, ਸਤ ਤ੍ਰੈਕਾਰ ਆਵਾਸ ਰੂਪ ਨਾਮ, ਪ੍ਰਸਿੱਧ ਨਾਮ ਵਾਲਾ, ਅੱਗੇ ਜਿਹੜੀ ਇੱਕ ਓਂਕਾਰ ਦੀ ਕਾਰ ਆ ਉਹਦੀ ਪੁਸ਼ਟੀ ਕਰ ਦਿੱਤੀ। ਕਾਰ ਆਪਾਂ ਪੰਜਾਬੀ ਬੋਲੀ ਚ ਕੰਮ ਕਹਿ ਦਿੰਦੇ ਹਾਂ, ਜਿਵੇਂ ਤੁਸੀਂ ਵਰਕ ਕਹਿ ਦਿੰਦੇ ਜੀ, ਕੰਮ ਕਰਨਾ। ਇੱਕ ਓਂਕਾਰ ਦੀ ਜਿਹੜੀ ਕਾਰ ਆ, ਇਹ ਕਰਤਾ ਪੁਰਖ ਜਦੋਂ ਸੰਸਾਰ ਦੀ ਰਚਨਾ ਕੀਤੀ, ਇੱਕ ਤੋਂ ਦੋ ਰੂਪ ਹੋਣਾ ਕੀਤਾ, ਐਸੀ ਬਖਸ਼ੀ ਕੀਤੀ ਪਰਮੇਸ਼ਰ, ਸ੍ਰਿਸ਼ਟੀ ਦੀ ਰਚਨਾ ਕੀਤੀ, ਉਹਦੇ ਤੋਂ ਕਾਰ ਜਿਹੜੀ ਆ, ਕਾਰ ਤੋਂ ਅੱਗੇ ਕਰਤਾ ਪੁਰਖ ਆ ਗਿਆ। ਆਪਾਂ ਕਰਤ ਤੇ ਜਾਪ ਸਭ ਤੇ ਕਰਨੇ ਨੇ, ਪਰ ਕੁਝ ਮੂਲ ਮੰਤਰ ਦੀ ਵਿਚਾਰ ਕਰ ਲਈਏ ਕਿ ਉਹ ਸਿਧਾਂਤ ਸਤਿਗੁਰਾਂ ਬਖਸ਼ੀ ਕੀਤੀ ਆ। ਕਰਤਾ ਪੁਰਖ, ਕਰਤਾ ਜਿਹੜੀ ਕਾਰ ਤੇ ਹੋ ਗਈ ਰਚਨਾ, ਕਰਤਾ ਹੋ ਗਿਆ ਰਚਨ ਵਾਲਾ, ਇੱਕ ਓਂਕਾਰ ਹੀ ਐਸਾ ਪੁਰਖ ਆ ਜੋ ਇਹ ਸ੍ਰਿਸ਼ਟੀ ਦਾ ਕਰਤਾ ਹੈ। ਅਰਥ ਸੰਪੂਰਨ ਹੋ ਗਏ ਸਾਰੇ, ਕਿ ਇੱਕ ਓਂਕਾਰ ਹੀ ਐਸਾ ਪੁਰਖ, ਉਹ ਹੀ ਸਤਨਾਮ ਸਰੂਪ ਆ, ਉਹ ਹੀ ਸ੍ਰਿਸ਼ਟੀ ਦਾ, ਉਹ ਪੁਰਖ ਹੀ ਕਰਤਾ ਹੈ। ਤੇ ਉਹ ਜਿਹੜਾ ਪੁਰਖ ਕਰਤਾ ਸਰੂਪ ਆ ਨਾ, ਸਤਨਾਮ ਕਰਤਾ ਪੁਰਖ, ਉਹ ਨਿਰਭਉ ਆ, ਬਿਲਕੁਲ ਭੈ ਨਹੀਂ ਕਿਸੇ ਦਾ, ਨਿਰਵੈਰ, ਵੈਰ ਤੋਂ ਰਹਿਤ ਨੇ, ਅਕਾਲ ਮੂਰਤ, ਉਹ ਸਰੂਪ ਆ ਜਿਹੜਾ ਸਮੇਂ ਦੀ ਹੱਦ ਤੋਂ ਰਹਿਤ ਆ, ਸਮੇਂ ਨਾਲ ਸਭ ਕੁਝ ਬਦਲਦਾ, ਉਹ ਬਦਲ ਤੋਂ ਰਹਿਤ ਆ। ਇਸ ਨੂੰ ਸਤਿਗੁਰਾਂ ਨੇ ਜਾਪ ਸਾਹਿਬ ਵਿੱਚ ਅਚਲ ਮੂਰਤ ਕਿਹਾ, ਅਕਾਲ ਮੂਰਤ। ਅਜੂਨੀ ਸਾਹਿਬ ਭੰਗ ਚੂਨਾ ਵਿੱਚ ਨਹੀਂ ਆਉਂਦਾ, ਸਾਹਿਬ ਭੰਗ ਸੁੱਧੇ ਪ੍ਰਕਾਸ਼, ਆਪਣੇ ਆਪ ਤੋਂ ਆਪ ਪੈਦਾ ਹੋਇਆ। ਗੁਰਪ੍ਰਸਾਦ, ਗੁਰ ਵੱਡਾ ਚੇਤਨ ਸਰੂਪ ਆ, ਗੁਰ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੋਣ ਵਾਲਾ। ਇੱਥੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦਸਮ ਦੇ ਵਿੱਚ ਸਤਿਗੁਰੂ ਜੀ ਇੱਕ ਓਂਕਾਰ, ਸਤਿਗੁਰ ਪ੍ਰਸਾਦ ਇੱਕ ਅਦਵੈਤ ਸਰੂਪ, ਉਹ ਓਂਕਾਰ ਸਾਰਿਆਂ ਦਾ ਪ੍ਰਕਾਸ਼ਕ, ਐਸਾ ਜੋ ਪ੍ਰਕਾਸ਼ਕ ਸਰੂਪ ਆ, ਉਹ ਵਾਹਿਗੁਰੂ, ਉਹ ਇੱਕ ਆ। ਜਿਵੇਂ ਆਪਾਂ ਸਮੁੰਦਰ ਦੇ ਕਿਨਾਰੇ ਤੇ ਖਲੋਤੇ ਲਹਿਰਾਂ ਵੇਖਦੇ ਹਾਂ, ਕਈ ਵਾਰ ਇੰਨਾ ਮੀਂਹ ਹਨੇਰੀ ਜ਼ੋਰ ਦਾ ਸਮੁੰਦਰਾਂ ਵਿੱਚ ਆਉਂਦਾ, ਲਹਿਰਾਂ ਜ਼ਿਆਦਾ ਉੱਠਦੀਆਂ ਨੇ, ਸਮੁੰਦਰ ਦੀ ਸਤਾ ਨਜ਼ਰੀ ਆਉਂਦੀ ਨਹੀਂ, ਨੋ ਖਲੋਤਾ ਰਹਿ ਜਾਂਦਾ ਬਹੁਤ ਥਾਵਾਂ ਤੇ, ਕਈ ਕਈ ਮਹੀਨੇ ਐਸੀ ਦਿਸ਼ਾ ਬਣ ਜਾਂਦੀ ਆ। ਉਹ ਲਹਿਰਾਂ ਜਿਹੜੀਆਂ ਹੁੰਦੀਆਂ ਨੇ, ਉਹ ਲਹਿਰਾਂ ਕਾਰ ਰੂਪ ਨੇ, ਜਿਹੜੀ ਇੱਕ ਓਂਕਾਰ ਦੀ ਕਾਰ ਆ ਨਾ, ਇੱਕ ਤੇ ਹੋ ਗਿਆ ਨਾ ਵਾਹਿਗੁਰੂ, ਓਂਕਾਰ ਕਾਰ ਉਹ ਲਹਿਰਾਂ ਨੇ, ਓਮ ਰੂਪੀ ਕਰਤਾ ਨੇ ਕਾਰ ਪੈਦਾ ਕਰਕੇ ਓਂਕਾਰ ਰੂਪ ਹੋਣਾ ਕੀਤਾ, ਉਹ ਲਹਿਰਾਂ ਬਣ ਗਈਆਂ। ਮਨੁੱਖ ਉੱਪਰੋਂ ਵੇਖ ਕੇ ਤੇ ਕਹਿੰਦਾ ਸਮੁੰਦਰ ਚ ਬੜੀਆਂ ਲਹਿਰਾਂ ਵੇਖੀਆਂ ਨੇ, ਬੜੀਆਂ ਲਹਿਰਾਂ ਸੀ, ਵੱਡੀਆਂ ਵੱਡੀਆਂ ਛੱਲਾਂ ਵੱਜਦੀਆਂ ਸੀ, ਇੱਥੋਂ ਤੱਕ ਕਿ ਵੱਡੇ ਵੱਡੇ ਬੇੜੇ ਸ਼ਿਪਾਂ ਦੇ ਜਿਹੜੇ ਨੇ ਉਹ ਵੀ ਵਿੱਚ ਨਜ਼ਰੀ ਨਹੀਂ ਸੀ ਆਉਂਦੇ, ਉਹ ਵੀ ਲੁਕੇ ਪਏ ਸਨ। ਇੱਥੋਂ ਤੱਕ ਖਤਰਾ ਸੀ ਉਹਨਾਂ ਲਹਿਰਾਂ ਦੇ ਵਿੱਚ, ਉਹਨਾਂ ਛੱਲਾਂ ਦੇ ਵਿੱਚ, ਕਿਤੇ ਉਹ ਬੇੜੇ ਸ਼ਿਪ ਬਹੁਤ ਵਾਰੀ ਕਈ ਵਾਰੀ ਡੁੱਬ ਵੀ ਜਾਂਦੇ ਨੇ। ਜਿਉਂ ਜਿਉਂ ਸਮੇਂ ਦਾ ਪ੍ਰਬੰਧ ਜ਼ਿਆਦਾ ਹੁੰਦਾ ਜਾਂਦਾ ਡੁੱਬਣ ਦੀ ਗਿਣਤੀ ਘੱਟ ਜਾਂਦੀ, ਪਰ ਕੁਦਰਤ ਅੱਗੇ ਜ਼ੋਰ ਨਹੀਂ। ਜਦੋਂ ਕਰਤਾਰਪੁਰ ਕਈ ਵੀ ਵੱਡੀ ਛਾਲ ਮਾਰ ਦੇਵੇ, ਸਮੁੰਦਰ ਏਡੀ ਵੱਡੀ ਛਾਲ ਮਾਰੇ, ਉਦੋਂ ਫਿਰ ਬੇੜੇ ਵੀ ਡੁੱਬ ਜਾਂਦੇ, ਸਾਰਾ ਕੁਝ ਤਹਿਸ਼ ਨਹਿਸ਼ ਹੋ ਜਾਂਦਾ। ਇਸੇ ਤਰ੍ਹਾਂ ਜਿੰਨਾ ਸੰਸਾਰ ਨਜ਼ਰੀ ਆਉਂਦਾ ਹੈ, ਇਹ ਲਹਿਰਾਂ ਨੇ, ਓੰਕਾਰ ਰੂਪੀ ਸਮੁੰਦਰ ਦੇ ਵਿੱਚੋਂ ਲਹਿਰਾਂ ਉੱਠਦੀਆਂ ਨੇ, ਉਹ ਪਰਮੇਸ਼ਰ ਜਿਹੜਾ ਇੱਕ ਆ। ਇਹਨੂੰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਓੰਕਾਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ੀ ਕੀਤੀ ਹੈ। ਅੱਗੇ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰ ਪ੍ਰਸਾਦ, ਸਤਿਗੁਰ ਸਤ ਚੇਤਨ ਅਨੰਦ ਸਰੂਪ। ਸਤ ਦਾ ਅਰਥ ਜੋ ਜਪਜੀ ਸਚ ਸਤਨਾਮ ਕਿਹਾ ਹੈ ਨਾ, ਸਤ ਤ੍ਰੈਕਾਰ ਅਭਾਵ ਸਰੂਪ ਨਾਮ, ਪ੍ਰਸਿੱਧ ਨਾਮ ਵਾਲਾ। ਸਤ ਦਾ ਅਰਥ ਹੁੰਦਾ ਹੈ ਜਿਵੇਂ ਆਪਾਂ ਕੋਈ ਕਹਿ ਦਈਏ ਗੱਲ ਬਿਲਕੁਲ ਸੱਚੀ ਆ, ਪਰ ਗੱਲ ਦਾ ਵਜੂਦ ਨਹੀਂ ਕਿਸੇ ਵੇਖਿਆ। ਮਨੁੱਖੀ ਸਰੀਰ ਕੋਈ ਸਾਹਮਣੇ ਬੈਠਾ ਹੈ, ਸਿੰਘ ਦਾ ਨਾਂ ਹੈ, ਉਹ ਸਾਹਮਣੇ ਬੈਠਾ, ਦੂਜਾ ਕਹਿੰਦਾ ਨਹੀਂ, ਕਹਿੰਦਾ ਮੈਂ ਵੇਖਦਾ ਠੀਕ ਆ, ਸੱਚਾਈ ਆ ਬੈਠਾ ਹੈ ਤਾਂ ਸੱਚਾਈ ਆ ਕਿ ਬੈਠਾ ਹੈ, ਪਰ ਇਹ ਸੱਚਾਈ ਨਹੀਂ। ਇਹ ਸਰੀਰ ਕਿੰਨਾ ਚਿਰ ਕਾਇਮ ਰਹਿਣਾ, ਜਦੋਂ ਸਰੀਰ ਨਹੀਂ ਸੀ ਪੈਦਾ ਹੋਇਆ ਉਦੋਂ ਮਾਤਾ ਪਿਤਾ ਦੇ ਸੰਬੰਧ ਤੋਂ ਨਹੀਂ ਸੀ ਜਨਮ ਲਿਆ, ਉਦੋਂ ਇਹ ਸਰੀਰ ਕਿੱਥੇ ਸੀ? ਜਦੋਂ ਅੰਤ ਹੋ ਗਿਆ ਉਦੋਂ ਸਰੀਰ ਨੇ ਕਿੱਥੇ ਹੋਣਾ? ਇਹਨੂੰ ਸੱਤੇ ਕਿਹਾ ਜਾਂਦਾ, ਐਸੀ ਸੱਚਾਈ ਕਿਹਾ ਜਾਂਦਾ। ਪਰ ਸੱਤ ਉਹ ਸਰੂਪ ਆ ਜਿਹਨੂੰ ਅੰਗਰੇਜ਼ੀ ਵਿੱਚ ਕਹਿ ਲਈਏ ਐਗਜ਼ਿਸਟੈਂਸ, ਜਿਹਨੂੰ ਗੁਰਮਤਿ ਦੀ ਬੋਲੀ ਚ ਕਹਿ ਜਾਂਦਾ ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਸ਼ਕਤੀ ਕਰਕੇ, ਆਪਣੀ ਤਾਕਤ ਕਰਕੇ ਉਹ ਪਰਮੇਸ਼ਰ ਵਸਣਾ ਕੀਤਾ, ਉਹਦਾ ਵਜੂਦ ਆ ਸਾਰੇ ਤੇ ਸਰਵ ਵਿਆਪਕ ਆ। ਅੱਜ ਇਹ ਸਰੀਰ ਦਿਸਦੇ ਨੇ, ਕੋਈ ਸਮੇਂ ਬਾਅਦ ਇਹ ਨਹੀਂ ਦਿਸਣਗੇ। ਅੱਜ ਜਿਹੜੀਆਂ ਬਿਲਡਿੰਗਾਂ ਦਿਸਦੀਆਂ ਨੇ, ਕੋਈ ਸਮਾਂ ਪਹਿਲਾਂ ਨਹੀਂ ਸਨ, ਕੋਈ ਸਮੇਂ ਤੋਂ ਮਗਰੋਂ ਜੋ ਕੁਝ ਦਿਸ ਰਿਹਾ ਹੈ ਇਹ ਨਾਸਵੰਤ ਹੋਵੇਗਾ। ਪਰ ਉਹਦੀ ਕੁਦਰਤ ਦੀ ਸ਼ਕਤੀ, ਉਹ ਕਰਤਾ ਪੁਰਖ ਜਿਹੜਾ ਸਤ ਸਰੂਪ ਆ, ਉਹਦੀ ਕੁਦਰਤੀ ਸ਼ਕਤੀ ਜਿਹੜੀ, ਉਹ ਸਦਾ ਵਜੂਦ ਉਹਦਾ ਕਾਇਮ ਆ, ਹਮੇਸ਼ਾ ਕਾਇਮ ਆ, ਕਿਉਂਕਿ ਉਹ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਐਸਾ ਸਰੂਪ ਆ, ਇਹਨੂੰ ਕਹਿੰਦੇ ਸਤ ਸਰੂਪ। ਸੋ ਸਤ ਸਤਿਗੁਰ ਪ੍ਰਸਾਦ, ਸਤਿਗੁਰ ਗੁਰ ਗੋ ਅਗਿਆਨਤਾ ਦਾ ਹਨੇਰਾ ਦੂਰ ਕਰਕੇ ਰੂਪ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਐਸਾ ਉਹ ਪਰਮੇਸ਼ਰ ਜਿਹੜਾ ਕੁਦਰਤ ਕਰਕੇ ਵਸਿਆ, ਉਹ ਹੀ ਸਤਿਗੁਰੂ ਸਰੂਪ ਆ, ਉਹ ਹੀ ਸਾਡੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਨੂੰ ਸਤਿਗੁਰੂ ਕਿਹਾ। ਸਤਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਓ, ਤਿਸ ਕੇ ਸੰਗ ਸਿੱਖ ਉਧਰ ਹੈ, ਨਾਨਕ ਹਰ ਗੁਣ ਗਾਓ। ਜਿਹਨਾਂ ਸਤਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਾਣਿਆ, ਸਤਿਗੁਰ ਉਸ ਦਾ ਨਾਮ ਹੈ, ਸਤਿਗੁਰੂ ਉਹਨੂੰ ਕਿਹਾ ਜਾਂਦਾ, ਉਹਦਾ ਨਾਮ ਹੀ ਸਤਿਗੁਰੂ ਆ। ਐਸਾ ਨਿਸ਼ਚਾ ਜਿਹੜਾ ਹੈ, ਇਸ ਕਰਕੇ ਸਿੱਖ ਨੇ ਸਤਿਗੁਰੂ ਗੁਰ ਪਰਮੇਸ਼ਰ ਇੱਕੋ ਜਾਣ, ਗੁਰੂ ਤੇ ਪਰਮੇਸ਼ਰ ਨੂੰ ਇੱਕੋ ਰੂਪ ਜਾਣਨਾ, ਐਸੇ ਸਤਿਗੁਰੂ ਸਾਹਿਬ ਸਤਿਗੁਰ ਪ੍ਰਸਾਦ, ਪ੍ਰਸਾਦ ਕਿਰਪਾ ਕਰਨ ਵਾਲੇ। ਸਤਿਗੁਰਾਂ ਦੀ ਕਿਰਪਾ ਦੇ ਨਾਲ ਉਹ ਇੱਕ ਓਂਕਾਰ ਸਰੂਪ ਵਾਹਿਗੁਰੂ ਪਰਮੇਸ਼ਰ ਜਿਹੜਾ, ਉਹਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰਾਂ ਦੀ ਕਿਰਪਾ ਨਾਲ ਉਹ ਹਿਰਦੇ ਵਿੱਚ ਵਸਦਾ ਹੈ, ਸਤਿਗੁਰਾਂ ਦੀ ਰਹਿਮਤ ਦੇ ਨਾਲ ਉਹਦਾ ਗਿਆਨ ਹੁੰਦਾ ਹੈ ਕਿ ਓਂਕਾਰ ਉਸ ਉੱਤੇ ਪ੍ਰਕਾਸ਼ ਆ, ਆਪਣੇ ਆਪ ਤੋਂ ਆਪ ਪੈਦਾ ਹੋਇਆ। ਐਸਾ ਪਰਮੇਸ਼ਰ ਜਿਹੜਾ ਹੈ ਸਤਿਗੁਰਾਂ ਦੀ ਕਿਰਪਾ ਨਾਲ ਹੀ ਬਖਸ਼ੀ ਹੁੰਦੀ ਹੈ।
ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਸੱਚੇ ਪਾਤਸ਼ਾਹ ਕਲਗੀ ਵਾਲੇ ਰਹਿਮਤ ਕਰਦੇ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਉਹ ਸਮਰੱਥ ਸਭ ਸ਼ਕਤੀਮਾਨ ਸ੍ਰੀ ਸ਼੍ਰੋਮਣੀ ਪਰਮੇਸ਼ਰ, ਉਹ ਵਾਹਿਗੁਰੂ ਜੋ ਆ, ਵਾਹੇ ਨਾਮ ਅਚਰਜ ਦਾ, ਵਾਹਿਗੁਰੂ ਜੀ ਪਰਮੇਸ਼ਰ ਦਾ ਅਚਰਜ ਨਾਮ, ਗੋ ਜਿਹੜਾ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਰੂਪ ਗਿਆਨ ਦਾ ਪ੍ਰਕਾਸ਼ ਕਰਨ ਵਾਲਾ, ਉਹਨੂੰ ਕਿਹਾ ਜਾਂਦਾ ਵਾਹਿਗੁਰੂ। ਸੋ ਸ਼੍ਰੋਮਣੀ ਵਾਹਿਗੁਰੂ ਜਿਹੜਾ ਹੈ, ਉਸ ਵਾਹਿਗੁਰੂ ਜੀ ਕੀ ਫਤਿਹ, ਉਸ ਅਕਾਲ ਪੁਰਖ ਜੀ ਕੀ, ਉਹਦੀ ਸਦਾ ਫਤਿਹ ਆ, ਹਮੇਸ਼ਾ ਉਹਦੀ ਫਤਿਹ ਆ। ਉਹਨੂੰ ਹਰਾਉਣ ਵਾਲਾ ਕੋਈ ਨੀ ਜੰਮਿਆ, ਉਹਨੂੰ ਜਿੱਤਣ ਵਾਲਾ ਕੋਈ ਨੀ ਜੰਮਿਆ, ਉਹਦੀ ਹਮੇਸ਼ਾ ਸਦਾ ਵਾਸਤੇ ਆਪ ਕਾਲ ਤੋਂ, ਉਹ ਹੀ ਸੱਚ ਸਰੂਪ ਆ। ਉਸੇ ਦੀ ਸਦਾ ਫਤਿਹ ਹੈ ਕਿ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ।
ਜਾਪ
ਜਾਪ ਬਾਣੀ ਦਾ ਨਾਮ, ਜਾਪ ਦਾ ਅਰਥ ਹੁੰਦਾ ਸਿਮਰਨ, ਜਿਵੇਂ ਕਹਿੰਦੇ ਜਾਪ ਕਰੋ ਸਿਮਰਨ ਕਰੋ। ਜਾਪ ਦਾ ਅਰਥ ਕਿ ਇੱਕ ਵਾਰੀ ਨਹੀਂ ਇੱਕ ਤੋਂ ਬਹੁਤੇ ਵਾਰੀ ਵਾਰ ਵਾਰ ਮੁੜ ਮੁੜ ਕੇ ਰਟਨ ਕਰਨਾ, ਪੜ੍ਹਨਾ, ਯਾਦ ਕਰਨਾ, ਉਹਨੂੰ ਕਿਹਾ ਜਾਂਦਾ ਜਾਪ। ਮੁੜ ਮੁੜ ਕੇ ਦੁਹਰਾਉਣਾ, ਵਾਰ ਵਾਰ ਪੜ੍ਹਨਾ, ਵਾਰ ਵਾਰ ਯਾਦ ਕਰਨਾ, ਉਹਨੂੰ ਸੁਰਤ ਦਾ ਵਿਸ਼ਾ ਬਣਾ ਲੈਣਾ, ਸੁਰਤ ਵਿੱਚ ਵਸਾ ਲੈਣਾ, ਉਹਨੂੰ ਕਿਹਾ ਜਾਂਦਾ ਜਾਪ। ਤੇ ਇਹਨੂੰ ਸੌਖੀ ਬੋਲੀ ਚ ਆਪਾਂ ਕਹਿ ਲਈਏ ਸਿਮਰਨ। ਕੋਈ ਵਾਹਿਗੁਰੂ ਮੰਤਰ ਦਾ ਸਿਮਰਨ ਕਰਦੇ, ਮੂਲ ਮੰਤਰ ਦਾ ਕਰਦੇ ਆ, ਜਪਜੀ ਸਾਹਿਬ ਦੀ ਬਾਣੀ ਦਾ, ਸੁਖਮਣੀ ਸਾਹਿਬ, ਜਾਪ ਸਾਹਿਬ, ਪ੍ਰਾਤਨ ਨਿਆਕ ਸਿੰਘ ਬਹੁਤ ਜ਼ਿਆਦਾ ਜਾਪ ਸਾਹਿਬ ਦਾ ਅਭਿਆਸ ਕਰਦੇ ਸੀ ਕਿ ਮੁੜ ਮੁੜ ਕੇ ਜਾਪ ਕਰਨਾ। ਤੇ ਜੇ ਕੇਵਲ ਇੱਕ ਵਾਰੀ ਵਾਹਿਗੁਰੂ ਕਹਿ ਸਕਦਾ ਹੋਵੇ ਤੇ ਦੂਜੀ ਵਾਰੀ ਕਿਹਾ ਸਿਮਰ, ਦੂਸਰੀ ਵਾਰੀ ਕਿਹਾ ਹੀ ਬਣਨਾ ਨਾ ਕਿ ਸਿਮਰਨਾ, ਯਾਦ ਕਰਨਾ, ਮੁੜ ਮੁੜ ਕੇ ਯਾਦ ਕਰਨਾ, ਇੰਨਾ ਯਾਦ ਕਰਨਾ ਕਿ ਮਨ ਦੀ ਹੋਂਦ ਨੂੰ ਖਤਮ ਕਰਕੇ ਮਨ ਵਿੱਚ ਉਸ ਯਾਦ ਨੂੰ, ਉਸ ਨਾਮ ਨੂੰ ਵਸਾ ਲੈਣਾ। ਇਹਦਾ ਨਾਮ ਜਾਪ, ਬਾਣੀ ਦਾ ਨਾਮ ਵੀ ਜਾਪ ਸਾਹਿਬ ਹੈ। ਇਸੇ ਤੋਂ ਇਸ ਪਵਿੱਤਰ ਬਾਣੀ ਦਾ ਨਾਮ ਜਾਪ ਸਾਹਿਬ ਕਰਕੇ ਪ੍ਰਚਲਿਤ ਹੋਇਆ। ਸੋ ਸਤਿਗੁਰੂ ਸਾਹਿਬ ਕਹਿੰਦੇ ਮੁੜ ਮੁੜ ਕੇ ਯਾਦ ਕਰਨ ਵਾਸਤੇ, ਇਸ ਬਾਣੀ ਨੂੰ ਪੜ੍ਹਨ ਵਾਸਤੇ ਆ ਗਿਆ ਸਤਿਗੁਰਾਂ ਦੀ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੀ ਬਾਣੀ ਹੈ। ਸਤਿਗੁਰਾਂ ਦੀ ਆਪਣੀ ਰਚਨਾ, ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਨ ਹੋਈ ਹੈ। ਇਹ ਚ ਕੋਈ ਸੰਦੇਹ ਨੀ, ਕੋਈ ਸ਼ੰਕਾ ਨੀ, ਕੋਈ ਐਸੀ ਗੱਲ ਨੀ। ਅੱਜ ਐਸੀ ਦਸ਼ਾ ਬਣ ਗਈ ਆ ਕਿ ਸਾਡੇ ਆਪਣੇ ਵੀਰ ਗੁਰੂ ਕੀ ਬਾਣੀਆਂ ਤੇ ਸ਼ੰਕਾ ਕਰੀ ਜਾਂਦੇ ਨੇ। ਪਾਸੇ ਕੋਈ ਨਹੀਂ, ਨਾ ਕੋਈ ਮੁਸਲਮਾਨ, ਨਾ ਕੋਈ ਤੁਹਾਨੂੰ ਈਸਾਈ ਮਿਲੇਗਾ, ਨਾ ਕੋਈ ਹਿੰਦੂ ਵੀਰ। ਸਾਡੇ ਆਪਣੇ ਸਿਆਣੇ ਸਿੱਖ ਜਿਹੜੇ ਆ, ਕਈ ਪ੍ਰਕਾਰ ਦੇ ਝਵੇਲੇ ਉਹਨਾਂ ਖੜੇ ਕਰ ਦਿੱਤੇ ਨੇ। ਪਿਛਲਾ ਸਮਾਂ 300 ਸਾਲ ਪੁਰਾਤਨ ਗੁਰਸਿੱਖ ਜਿਹੜੇ ਬਾਣੀਆਂ ਪੜ੍ਹਦੇ ਆਏ ਨੇ, ਕਿ ਉਹਨਾਂ ਨੂੰ ਕੁਛ ਨੀ ਸੀ ਪਤਾ ਉਹ ਕਿਉਂ ਪੜ੍ਹਦੇ ਆਏ। ਅਸਲ ਕਾਰਨ ਜਿਹੜਾ ਹੈ ਨਾ, ਉਹ ਇਸ ਵਿਸ਼ੇ ਨੂੰ ਖੋਲ ਕੇ ਗੱਲ ਨਹੀਂ ਕਰਦੇ। ਇਹ ਗੱਲ ਕਹਿੰਦੇ ਆ ਕਿਉਂ, ਕਿਉਂਕਿ ਸਰੀਰ ਦੇ ਹਿੱਸੇ ਨੇ। ਤੁਸੀਂ ਰਸਲਾਂ ਨਾਲ ਬੋਲਦੇ ਜੀ, ਪਾਣੀ ਵੀ ਮੂੰਹ ਨਾਲ ਪੀਂਦੇ ਜੇ, ਰੋਟੀ ਵੀ ਮੂੰਹ ਨਾਲ ਖਾਂਦੇ ਜੇ, ਅੱਖਾਂ ਨਾਲ ਦੇਖਦੇ ਜੇ, ਕੰਨਾਂ ਨਾਲ ਸੁਣਦੇ ਜੇ, ਪੈਰਾਂ ਨਾਲ ਚੱਲ ਕੇ ਜਾਂਦੇ ਜੇ, ਲੱਤਾਂ ਤੇ ਖਲੋਂਦੇ ਜੇ, ਹੱਥਾਂ ਨਾਲ ਕੰਮ ਕਰਦੇ ਜੇ। ਜਿਹੜਾ ਕੰਮ ਤੁਸੀਂ ਹੱਥਾਂ ਨਾਲ ਕਰਦੇ ਮੂੰਹ ਨਾਲ ਨੀ ਕਰ ਸਕਦੇ, ਜਿਹੜਾ ਮੂੰਹ ਨਾਲ ਕਰਦੇ ਕੰਨਾਂ ਨਾਲ ਨਹੀਂ ਹੋ ਸਕਦਾ, ਕੰਨਾਂ ਵਾਲਾ ਅੱਖਾਂ ਨਾਲ ਨਹੀਂ ਹੋ ਸਕਦਾ। ਸਤਿਗੁਰਾਂ ਹਰ ਸਮੇਂ ਤੇ ਖਾਲਸਾ ਜੀ ਤੇ ਐਸੀ ਰਹਿਮਤ ਕੀਤੀ ਕਿ ਮੇਰੇ ਖਾਲਸੇ ਨੂੰ ਕਿਸੇ ਗੱਲ ਦਾ ਕੋਈ ਫਰਕ ਨਾ ਰਹਿ ਜਾਵੇ, ਕੋਈ ਗਿਆਨ ਤੋਂ ਹੀਰਾ ਕਿਸੇ ਪੱਖ ਤੋਂ ਖਾਲਸਾ ਰਹਿ ਨਾ ਜਾਵੇ। ਪੁਰਾਤਨ ਸਮਿਆਂ ਦੇ ਵਿੱਚ ਤੇ ਹੁਣ ਵੀ ਮੌਜੂਦਾ ਸਮੇਂ ਦੇ ਵਿੱਚ ਵੀ ਸਿਆਣੇ ਬੰਦਿਆਂ ਨੂੰ, ਆਗੂਆਂ ਨੂੰ, ਉਹਨਾਂ ਤੇ ਕਈ ਪ੍ਰਕਾਰ ਦੇ ਦੂਸ਼ਣ ਲਾਉਣ ਵਾਸਤੇ, ਉਹਨਾਂ ਨੂੰ ਡੇਗਣ ਵਾਸਤੇ ਕਈ ਪ੍ਰਕਾਰ ਦੇ ਤਰੀਕੇ ਵਰਤੇ ਜਾਂਦੇ ਆ। ਜੇ ਮਾਇਆ ਦਾ ਲਾਲਚ ਦੇ ਕੇ, ਜਿਹਨੂੰ ਸਤਿਗੁਰਾਂ ਬਾਣੀ ਚ ਕਿਹਾ ਲੈ ਕੇ ਵੱਡੀ ਦੇਹ ਨੂੰ ਗਾਹੀ ਦੁਰਮਤ ਕਾ ਗਲਫਾ ਹੈ। ਹੁਣ ਫਿਰ ਕਹੋਗੇ ਇਹ ਬਾਣੀ ਹੈ, ਇੱਕ ਰਾਜਨੀਤਿਕ ਸਿਧਾਂਤ ਸਤਿਗੁਰਾਂ ਦੱਸਿਆ ਨਾ, ਲੈ ਕੇ ਵੱਡੀ ਦੇਹ ਨੂੰ ਗਾਹੀ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਤੱਕੇ ਨਾਲ ਪਰਾਈਆਂ ਲੋਕ ਅੰਦਰ ਠਾਣੀ, ਸੰਨੀ ਦੇਵ ਵਿਖੇ ਬਖੰਥ ਮਿੱਠਾ ਮਤ ਮਾਣੀ, ਅਜਰਾਈ ਫਰੇਸਤਾ ਤਿਲ ਪੀੜੇ ਕਹਾਣੀ। ਇਹ ਪ੍ਰਲੋਕ ਦੀ ਗੱਲ ਨਾਲ ਕਰਤੀ, ਫਿਰ ਉਹ ਆਖਣਗੇ ਵਿਖਾਓ ਸਾਨੂੰ, ਉਹਨਾਂ ਲੋਕਾਂ ਨੂੰ ਕਿਵੇਂ ਵਿਖਾਇਆ ਜਾਵੇ। ਬਾਤ ਦਲੀਲ ਗੱਲ ਕਰਨ ਨੂੰ ਤਿਆਰ ਨਹੀਂ ਹੁੰਦੇ। ਆਪਾਂ ਨੂੰ ਇਹੋ ਸਮਝ ਲਈਏ ਕਿ ਜਿਵੇਂ ਆਪਾਂ ਹੁਣ ਦੇ ਸਮੇਂ ਵਿੱਚ ਜੇ ਪੰਜਾਬ ਦੇ ਜਾਂ ਇੱਥੇ ਤੁਸੀਂ ਉਰਦੂ ਨਹੀਂ ਜਾਣਦੇ, ਤੁਸੀਂ ਅਰਬੀ ਘੱਟ ਜਾਣਦੇ, ਕੋਈ ਵਿਰਲਾ ਬਜ਼ੁਰਗ ਹੋਵੇਗਾ ਅਰਬੀ ਫਾਰਸੀ ਬਾਰੇ ਤੁਹਾਨੂੰ ਇਲਮ ਨਹੀਂ, ਇੱਥੋਂ ਦੇ ਜੰਮੇ ਪਲੇ ਬੱਚੇ ਅੰਗਰੇਜ਼ੀ ਬਹੁਤ ਹੀ ਜਾਣਦੇ, ਉਹਨੂੰ ਪੰਜਾਬੀ ਬਾਰੇ ਵੀ ਘੱਟ ਪਤਾ, ਮਾੜਾ ਮੋਟਾ ਸੁਣ ਕੇ ਗਿਆ। ਜਿਹੜੇ ਕੇਵਲ ਅੰਗਰੇਜ਼ੀ ਜਾਣਦੇ ਕਹਿਣ ਪੰਜਾਬੀ ਕੋਈ ਭਾਸ਼ਾ ਹੀ ਨਹੀਂ, ਹਿੰਦੀ ਕੋਈ ਲੈਂਗੁਏਜ ਨਹੀਂ, ਸੰਸਕ੍ਰਿਤ ਕੋਈ ਲੈਂਗੁਏਜ ਨਹੀਂ, ਉਰਦੂ ਕੋਈ ਲੈਂਗੁਏਜ ਨਹੀਂ, ਉਹਨਾਂ ਦਾ ਕੀ ਇਲਾਜ ਹੈ? ਕੋਈ ਇਲਾਜ ਨਹੀਂ। ਉਹਨਾਂ ਦੇ ਇਲਾਜ ਤੇ ਜਾਂ ਤੇ ਪਰਮੇਸ਼ਰ ਨੂੰ ਸਮਤ ਦੇਣ, ਜਾਂ ਉਹਨਾਂ ਨੂੰ ਅਗਲ ਆ ਜਾਏ, ਤੇ ਜਾਂ ਫਿਰ ਸੱਚੇ ਪਾਤਸ਼ਾਹ ਕੋਈ ਹੋਰ ਹੀ ਤਰੀਕਾ ਕੱਢ ਦੇਣ, ਜਿਸ ਤਰ੍ਹਾਂ ਉਹਨਾਂ ਨੂੰ ਅਗਲ ਆ ਜਾਏ ਜਿਹੜਾ ਸੰਤ ਬਾਬੇ ਜਰਨੈਲ ਸਿੰਘ ਨੇ ਕੱਢਿਆ ਸੀ। ਕੋਈ ਤਰੀਕਾ ਨਹੀਂ, ਹੋਰ ਢੰਗ ਨਹੀਂ ਉਹਨਾਂ ਲੋਕਾਂ ਨੂੰ। ਇਸ ਕਰਕੇ ਅੰਤਰੀ ਭਾਸ਼ਾ ਅੰਦਰ ਦੀ ਵਿਦਿਆ, ਅੰਦਰ ਦਾ ਗਿਆਨ, ਆਤਮ ਗਿਆਨ ਆ। ਆਤਮ ਗਿਆਨ ਵਾਲੇ ਨੂੰ ਪਤਾ ਲੱਗਣਾ ਅਜਰਾਇਲ ਤ੍ਰੇਸਤਾ ਤਿਲ ਪੀੜੇ ਕਹਾਣੀ। ਹੁਣ ਪੁਰਾਣੀਆਂ ਸਾਖੀਆਂ ਨੂੰ ਕਹਿ ਦਿੰਦੇ ਜੀ ਸਾਖੀਆਂ ਠੀਕ ਨੇ, ਕੀ ਕਰਾਂਗੇ ਇਲਾਜ ਉਹਨਾਂ ਦਾ, ਕੁਛ ਨੀ ਕੀਤਾ ਜਾ ਸਕਦਾ। ਐਸੀਆਂ ਸਾਖੀਆਂ ਇਤਿਹਾਸ ਵਿੱਚ ਆਉਂਦੀਆਂ ਹੈ। ਬਾਬਾ ਜਲਨ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸੇਵਕ, ਉਹਨਾਂ ਇੱਕ ਪੋਥੀ ਵੀ ਲਿਖੀ ਹੈ ਜਲਨ ਬਾਣੀ ਦੇ ਸਿਰਲੇਖ ਹੇਠ ਆਉਂਦੀ ਆ, ਲੋਕਾਂ ਦੀਆਂ ਜਪ ਮਾਲੀਆਂ, ਜਲਨ ਦਾ ਜਪ ਮਾਲ, ਇਹ ਹਵਾਲੇ ਆਉਂਦੇ ਉਹਦੇ ਵਿੱਚ। ਉੱਚੇ ਟਿੱਬੇ ਵੱਡਾ ਕਿੱਕਰ ਵੱਢ ਕੇ ਜਪ ਮਾਲ ਬਣਾਇਆ, ਉੱਚੇ ਟਿੱਬੇ ਬਹਿ ਕੇ ਠਾਹ ਠਾਹ ਵਜਾਇਆ। ਬਾਬਾ ਜਲਨ ਜੀ ਆਪਣੀ ਮੌਜ ਦੇ ਨਾਲ ਬੜੀ ਵੱਡੀ ਜਾਇਦਾਦ ਦੇ ਮਾਲਕ ਸਨ, ਸਦਨਾਂ ਤੋਂ ਵਸਾਏ ਸਨ, ਲਾਹੌਰ ਚਲੇ ਗਏ। ਇੱਕ ਸ਼ਾਹੂਕਾਰ ਦੀ ਬਿਲਡਿੰਗ ਬਣ ਰਹੀ ਹੈ, ਮਜ਼ਦੂਰੀ ਕਰਨ ਲੱਗ ਪਏ। 15 ਦਿਨ ਮਜ਼ਦੂਰੀ ਲੇਬਰ ਕੀਤੀ, ਜਿੰਨੇ ਮਜ਼ਦੂਰ ਸੀ ਸਭ ਤੋਂ ਪਿੱਛੇ ਬੈਠੇ ਰਹਿਣਾ। ਸ਼ਾਹੂਕਾਰ ਨੇ ਅਖੀਰ ਤੇ ਆਵਾਜ਼ ਮਾਰਨੀ, ਆਓ ਗੁਰੂ ਪਿਆਰਿਓ, ਬਾਕੀ ਤੇ ਮਜ਼ਦੂਰ ਕਾਲੇ ਪਏ ਨੇ। ਜੋ ਸਖਤ ਮਜ਼ਦੂਰੀ ਸੀ, 2 ਪੈਸੇ ਆਨਾ 2 ਆਨੇ ਜੋ ਵੀ ਸੀ, ਕਾਲੀ ਲਾਏ ਨੇ, ਪਰ ਤੁਸੀਂ ਆਪਣੇ ਆਨੰਦ ਚ ਬੈਠੇ ਹੋ, ਜਿਓ ਆਇਆਂ ਨੂੰ ਆਪਣੀ ਲੇਬਰ ਮਿਹਨਤ ਮੁਸ਼ਕਤ ਲੈ ਲਓ। 15 ਦਿਨਾਂ ਬਾਅਦ ਆਪਣੀ ਮਿਹਨਤ ਮੁਸ਼ਕਤ ਮਜ਼ਦੂਰੀ ਲੈ ਕੇ ਬਾਬਾ ਜਲਨ ਜੀ ਕਹਿਣ ਲੱਗੇ, ਸ਼ਾਹੂਕਾਰਾ ਅਸੀਂ ਕੱਲ ਨੂੰ ਨਹੀਂ ਆਉਣਾ। ਕਹਿੰਦੇ ਜੀ ਕੋਈ ਗਲਤੀ ਹੋ ਗਈ? ਕਹਿੰਦਾ ਸਾਡਾ ਤੁਹਾਡੇ ਨਾਲ ਇੰਨਾ ਕੁ ਜੋੜ ਸੀ, ਅਸੀਂ ਹੁਣ ਵਾਪਸ ਜਾਣਾ ਨਸ਼ਹਿਰਾ ਢਾਲਾ ਬਿਲਕੁਲ ਬਾਰਡਰ ਦੇ ਉੱਤੇ, ਤਰਨ ਤਾਰਨ ਜ਼ਿਲ੍ਹੇ ਦੇ ਵਿੱਚ, ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਸੀ, ਝਵਾਲ ਤੋਂ ਜਾ ਕੇ ਬਾਰਡਰ ਵੱਲ ਨੂੰ ਉਸ ਥਾਂ ਤੇ ਆਉਂਦਾ, ਨਸ਼ਹਿਰਾ ਢਾਲਾ ਪਿੰਡ ਦਾ ਨਾਂ। ਸੋ ਬਾਬਾ ਜੀ ਕਹਿਣ ਲੱਗੇ ਕੁਝ ਦਿਨਾਂ ਤੱਕ ਸੰਸਾਰ ਤੋਂ ਚਲੇ ਜਾਣਾ, 7ਵੇਂ ਦਿਨ ਤੱਕ ਤੇਰਾ ਆਪਣੀ ਜ਼ਿੰਦਗੀ ਦਾ ਕੋਈ ਚੰਗਾ ਕਰਮ ਨਹੀਂ, ਕੋਈ ਪੁੰਨ ਨਹੀਂ, ਪਰ ਤੇਰਾ ਇੱਕੋ ਪੁੰਨ ਨਿਕਲਣਾ ਹੈ ਜੋ ਰੱਬੀ ਬਾਣੀ ਵਿੱਚ ਮੇਰੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਬਖਸ਼ੇ ਕੀਤੀ ਹੈ, ਜੇ ਕੋ ਜੀਓ ਕਹੇ ਉਹਨਾਂ ਨੂੰ ਤਾਂ ਜਗ ਕੀ ਤਲਬ ਨਾ ਹੋਈ। ਹੁਣ ਇਹ ਮਨਮਤੀ ਲੋਕ ਮਨ ਦੇ ਢਕੌਂਸਲੇ ਘੜਨ ਵਾਲੇ ਕੀ ਅਰਥ ਕਰਨਗੇ ਇਸ ਇਹਨਾਂ ਪੰਕਤੀਆਂ ਦੇ? ਜੇ ਕੋ ਜੀਓ ਕਹੇ ਉਹਨਾਂ ਨੂੰ ਤਾਂ ਜਗ ਕੀ ਤਲਬ ਨਾ ਹੋਈ। ਜੇ ਉਹਨਾਂ ਪਰਮੇਸ਼ਰ ਦੇ ਪਿਆਰੇ ਨੇ ਕੋਈ ਜੀਓ ਆਇਆ ਕਹਿੰਦਾ ਹੈ, ਉਹਨਾਂ ਨੂੰ ਜਮਾਂ ਦੀ ਤਲਬ ਨਹੀਂ ਹੋਵੇਗੀ, ਜਮ ਤਲਬ ਨਹੀਂ ਕਰ ਸਕੇਗਾ, ਜਮ ਨੇੜੇ ਨਹੀਂ ਆਵੇਗਾ ਉਹਨਾਂ ਦੇ। ਸਮਾਂ ਆ ਗਿਆ, ਸ਼ਾਹੂਕਾਰ ਸ੍ਰੀ ਛੱਡ ਗਿਆ। ਇੱਧਰ ਬਾਬਾ ਜਲਨ ਜੀ, ਬੇਬੇ ਰਾਮ ਕੀ ਜੀ ਉਹਨਾਂ ਦੇ ਘਰ ਵਾਲੀ, ਬਾਬਾ ਜੀ ਕਹਿਣ ਲੱਗੇ ਰਾਮ ਕੀ, ਸ਼ਾਹੂਕਾਰ ਨੇ ਅੱਜ ਪਰਲੋਕ ਨੂੰ ਚਲੇ ਜਾਣਾ, ਤੂੰ ਤਿਆਰੀ ਕਰ, ਇਸ਼ਨਾਨ ਕਰੋ, ਜਪਜੀ ਸਾਹਿਬ ਦਾ ਪਾਠ ਕਰੋ, ਧਰਮ ਰਾਜਾ ਦੇ ਕੋਲ ਜਾ ਕੇ ਹਿਸਾਬ ਕਰਵਾ ਕੇ ਆਉਣਾ। ਬੇਬੇ ਰਾਮ ਕੀ 7 ਵਜੇ ਕਹਿ ਕੇ ਤਿਆਰੀ ਕੀਤੀ, ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕੀਤਾ, ਸਮਾਧੀ ਦੇ ਲੀਨ ਹੋ ਕੇ 5 ਭੂਤਕ ਸਰੀਰ ਨੂੰ ਛੱਡ ਕੇ ਚਲੇ ਗਈ। ਧਰਮ ਰਾਜਾ ਨੇ ਉੱਠ ਕੇ ਅਦਰ ਸਤਕਾਰ ਮਾਨ ਕੀਤਾ, ਮੱਥਾ ਟੇਕਿਆ ਤੇ ਬੇਬੇ ਰਾਮ ਕੀ ਜੀ ਕਹਿਣ ਲੱਗੇ ਧਰਮ ਰਾਜਾ ਨੂੰ, ਇਹ ਸ਼ਾਹੂਕਾਰ ਨੇ 15 ਦਿਨ ਭਗਤ ਜੀ ਨੂੰ ਜਿਉਂ ਆਇਆ ਕਿਹਾ ਹੈ, ਇਸ ਕਰਕੇ ਜੋ ਵੀ ਕੁਝ ਕਰਨਾ, ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨਕਾ ਲੇਖਾ ਨਿਬੜਿਆ। ਇਹ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸੇਵਕ ਨੇ ਬਾਬਾ ਜਲਨ ਜੀ ਜਿਹੜਾ ਸੋਚ ਵਿਚਾਰ ਕੇ ਸਾਰਾ ਸਾਫ਼ ਕਰਨਾ, ਲੇਖਾ ਸਾਫ਼ ਹੋ ਗਿਆ। ਬੇਬੇ ਰਾਮ ਕੀ ਵਾਪਸ ਆਏ ਨੇ, ਨੇਤਰ ਖੋਲੇ ਨੇ ਕੁਝ ਘੰਟਿਆਂ ਬਾਅਦ, ਬਾਬਾ ਜੀ ਨੂੰ ਆ ਕੇ ਨਮਸਕਾਰ ਕੀਤੀ। ਬਾਬਾ ਜਲਨ ਜੀ ਕਹਿਣ ਲੱਗੇ ਰਾਮ ਕੀ ਵਾਪਸ ਆ ਗਏ ਜੀ, ਤੁਹਾਡੀ ਆਗਿਆ ਸੀ, ਹਿਸਾਬ ਕਿਤਾਬ ਕਰਾ ਕੇ ਆ ਜਾਓ। ਬਾਬਾ ਜੀ ਕਹਿਣ ਲੱਗੇ ਰਾਮ ਕੀ ਇੱਕ ਮੁਸ਼ਕਲ ਆਵੇਗੀ। ਕਹਿਣ ਲੱਗੇ ਦੱਸੋ, ਇਸ ਝੂਠੇ ਸੰਸਾਰ ਤੇ ਪ੍ਰਲੋਕ ਦਾ ਬੜਾ ਅੰਤਰ ਆ, ਉੱਥੇ ਤੇ ਸੱਚ ਵਰਤਦਾ ਏ, ਉੱਥੇ ਸੱਚੋ ਹੀ ਸੱਚ ਨੇ ਬੜੇ ਚੁਣਵਾ ਕੇ ਕੱਢੇ ਜਜਮਾਲਿਆ, ਇੱਥੇ ਕੂੜ ਦਾ ਪਸਾਰਿਆ, ਝੂਠੇ ਲੋਕ ਸੱਚ ਦੀਆਂ ਗੱਲਾਂ ਨੂੰ ਸੁਣਨਗੇ ਨਹੀਂ, ਤੁਹਾਨੂੰ ਵਾਰ ਵਾਰ ਸਤਾਉਣਗੇ। ਪ੍ਰਲੋਕ ਵਿੱਚ ਕੀ ਵੇਖਿਆ? ਜੇ ਤੁਸੀਂ ਝੂਠ ਬੋਲੋਗੇ ਤੇ ਰੱਬ ਦੇ ਦੇਣਦਾਰ ਹੋਗੇ, ਸੱਚ ਬੋਲੋਗੇ ਇਹਨਾਂ ਲੋਕਾਂ ਨਿੰਦਿਆ ਕਰਨੀ ਆ, ਇਸ ਕਰਕੇ ਤੁਹਾਡਾ ਉੱਥੇ ਹੀ ਚਲੇ ਜਾਣਾ ਠੀਕ ਹੈ। ਬੇਬੇ ਰਾਮ ਕੀ ਕਹਿਣ ਲੱਗੀ, ਤੁਹਾਡੇ ਤੋਂ ਬਿਨਾਂ ਮੇਰਾ ਜੀਵਨ ਬਹੁਤ ਔਖਾ ਮੁਸ਼ਕਲ, ਮੇਰੀ ਅਰਦਾਸ ਆ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਵਿੱਚ, ਸੱਚੇ ਪਾਤਸ਼ਾਹ ਇਸ ਲੋਕ ਵਿੱਚ ਵੀ ਮੈਂ ਆਪਣੇ ਪਤੀ ਦੇ ਬਾਬਾ ਜਲਨ ਜੀ ਦੇ ਨਾਲ ਹੋਵਾਂ, ਪਰ ਲੋਕ ਵਿੱਚ ਮੇਰੀ ਪੀੜ ਦੇ ਮਾਲਕ ਸਤਿਗੁਰੂ ਜੀ ਅਸੀਂ ਇਕੱਠੇ ਹੋਈਏ। ਬਾਬਾ ਜੀ ਹੱਸ ਕੇ ਕਹਿਣ ਲੱਗੇ, ਰਾਮ ਕੀ ਤੁਸੀਂ ਇਸ਼ਨਾਨ ਕਰੋ, ਜਪਜੀ ਸਾਹਿਬ ਦਾ ਪਾਠ ਕਰੋ ਤੇ ਸਰੀਰ ਛੱਡ ਜਾਓ, ਆਪਾਂ ਰਲ ਕੇ ਤੁਹਾਡੀ ਚਿਖਾ ਬਣਾ ਲੈਣੇ, ਇਹ ਨਾਮ ਦੱਸੀਏ ਬ੍ਰਹਮ ਗਿਆਨੀ ਚਿਖਾ, ਤੁਹਾਡੀ ਆਪਾਂ ਦੋਵੇਂ ਰਲ ਕੇ ਬਣਾਉਂਦੇ ਹਾਂ। ਤੁਹਾਡਾ ਕਰਕੇ ਸੰਸਕਾਰ, ਤੁਹਾਡੇ ਨਾਮ ਦਾ ਪਾਠ ਪੂਜਾ ਕਰਕੇ ਜਦੋਂ ਤੁਹਾਡਾ 13ਵਾਂ ਦਿਨ ਹੋਵੇਗਾ ਉਸ ਦਿਨ ਅਸੀਂ ਪੰਜ ਭੂਤਕ ਸਰੀਰ ਨੂੰ ਛੱਡ ਕੇ ਸਤਿਗੁਰੂ ਪਿਤਾ ਦੇ ਚਰਨਾਂ ਵਿੱਚ ਪਹੁੰਚ ਜਾਵਾਂਗੇ। ਐਸੇ ਪਰਮੇਸ਼ਰ ਦੇ ਪਿਆਰੇ, ਇਹ ਲੋਕ ਕਹਿਣਗੇ ਵੀ ਸਾਖੀਆਂ ਗਲਤ ਨੇ, ਪਤਾ ਨੀ ਕੀ ਹੋ ਗਿਆ ਇਹਨਾਂ ਨੂੰ, ਕਿਹੜਾ ਸਮਝਾਵੇ। ਹੁਣ ਤੇ ਇਹ ਆ, ਜਾਂ ਤੇ ਪਰਮੇਸ਼ਰ ਇਹਨਾਂ ਨੂੰ ਸਮਾਪਤ ਦੇ ਦੇਣ ਤੇ ਜਾਂ ਫਿਰ ਮਹਾਂਪੁਰਸ਼ ਦੀ ਕਿਰਪਾ ਕਰਕੇ ਦੁਬਾਰਾ ਆ ਜਾਣ। ਜਿਸ ਤਰ੍ਹਾਂ ਕਹਿੰਦੇ ਅੱਜ ਹੋਵੇ ਸਰਕਾਰ ਤੇ ਮੁੱਲ ਪਾਵੇ, ਕਿਤੇ ਕੋਈ ਐਸੀ ਬਖਸ਼ੀ ਹੋ ਜਾਵੇ। ਉਦੋਂ ਸਾਰੀਆਂ ਸਾਖੀਆਂ ਸੱਚੀਆਂ ਸੀ, ਸੰਤ ਜਰਨੈਲ ਸਿੰਘ ਖਾਲਸਾ ਜੀ ਵੇਲੇ ਕੋਈ ਸਾਖੀ ਨਹੀਂ ਸੀ ਝੂਠੀ, ਬਿਲਕੁਲ ਸੱਚੀਆਂ। ਜਿਹੜਾ ਸਾਹ ਜਿਹੜੀ ਮੰਜੀ ਸਾਖੀ ਸੁਣਾਵੇ, ਕੋਈ ਨੀ ਸੀ ਕਹਿੰਦਾ ਇਹ ਸਾਧ ਝੂਠਾ ਤੇ ਜਾਂ ਸਾਖੀ ਝੂਠੀ। ਸਾਖੀਆਂ ਵੀ ਸੱਚੀਆਂ ਤੇ ਸਾਧ ਨੀ ਸੰਤ, ਉਹਨਾਂ ਨੂੰ ਜਿਹੜੇ ਵਿਚਾਰੇ ਰਾਤ ਰੱਜ ਕੇ ਸੁਣਦੇ ਸੀ, ਇਹ ਪੂਰਨ ਬ੍ਰਹਮ ਗਿਆਨੀ। ਇਹ ਲੋਕ ਜਿਹੜੇ ਨਿੰਦਿਆ ਕਰਦੇ ਆ ਨਾ, ਇਹ ਸੰਤ ਜੀ ਤਾਂ ਸਾਰੀ ਰਾਤ ਨੀ ਸੁਣਦੇ। ਕਾਰਨ ਕੀ? ਰਾਜ ਤੇਜ ਸਭ ਕੁਝ ਮਗਰ ਸੀ, ਐਸੀ ਗੱਲ ਸੀ। ਸੋ ਸੱਚੇ ਪਾਤਸ਼ਾਹ ਕਿਰਪਾ ਕਰ, ਇਹਨਾਂ ਨੂੰ ਸਮਰਥ ਬਖਸ਼ੇ ਕਰ। ਸੋ ਇਸ ਵਾਸਤੇ ਖਾਲਸਾ ਜੀ ਸਤਿਗੁਰਾਂ ਤੇ ਪੂਰਾ ਨਿਸ਼ਚਾ, ਦ੍ਰਿੜ ਨਿਸ਼ਚੇ ਦੇ ਨਾਲ ਸਤਿਗੁਰਾਂ ਦਾ ਬਖਸ਼ਿਸ਼ ਹੈ ਇਸ ਬਾਣੀ ਦਾ ਨਾਮ ਜੋ ਜਾਪ ਆ, ਜਪਣ ਵਾਲੀ ਆ, ਜਪਣਾ ਇਹਨੂੰ। ਸ੍ਰੀ ਮੁੱਖ ਪਾਤਸ਼ਾਹ ਦਸਵੇਂ ਪਾਤਸ਼ਾਹ ਕਲਗੀ ਵਾਲੇ ਪਾਤਸ਼ਾਹ ਦੇ ਪਵਿੱਤਰ ਸੁਭਾਏ ਮਾਨ ਮੁਖਾਰ ਬਿਨ ਤੋਂ ਚਾਰ ਇਹਦਾ ਪਾਠ ਕਰਨ ਲੱਗੇ ਆ। ਪਾਤਸ਼ਾਹ ਦਸ ਨੀ ਕਹਿਣਾ, ਪਾਤਸ਼ਾਹ ਦਸਵੀਂ ਕਹਿਣਾ। ਦਸ ਉਚਾਰਨ ਗਲਤ ਆ ਟਕਸਾਲ ਦੇ ਵਿੱਚ, ਜਥੇ ਦੇ ਵਿੱਚ। ਤੇ ਹੁਣ ਤੇ ਐਸਾ ਕੋਈ ਮਹਾਰਾਜ ਬਖਸ਼ ਲੈਣ, ਜਿਹੜੇ ਸਿੰਘ ਸਾਹਿਬ ਕਿਤੇ ਦਸਮ ਦੇ ਹੱਕ ਵਿੱਚ ਕਹਿ ਦਿੰਦੇ, ਕਹਿੰਦੇ ਨੇ ਉਹਨਾਂ ਨੂੰ ਕਹਿੰਦੇ ਪੁਜਾਰੀ, ਇਹ ਪੁਜਾਰੀ ਨੇ। ਤੇ ਜਿਹੜਾ ਸਾਡਾ ਮਹਿਕਮਾ ਜਿੰਦੇ ਅਸੀਂ ਆ, ਜੋ ਜੀ ਕਰਦਾ, ਕੁਝ ਬੰਦਿਆਂ ਦਾ ਟੋਲਾ ਇਕੱਠਾ ਹੋਇਆ, ਕੁਝ ਬੰਦਿਆਂ ਦਾ, ਕੁਝ ਅਨਮਤੀਆਂ ਵੱਲੋਂ ਪੈਸੇ ਲੈ ਕੇ ਵੱਢੀ ਲੈ ਕੇ, ਕਿ ਕਿਸੇ ਤਰੀਕੇ ਦੇ ਨਾਲ ਸਿੱਖ ਧਰਮ ਦੀ ਜਿਹੜੀ ਤਾਕਤ ਆ, ਕਿਉਂਕਿ 2 ਮਿੰਟ ਚ ਮੈਂ ਬੇਨਤੀ ਕਰਕੇ ਫਤਿਹ ਬੁਲਾ ਦੇਣੀ ਆ। ਸਤਿਗੁਰਾਂ ਸਾਨੂੰ ਪੂਰਨ ਗਿਆਨ ਦੇਣਾ ਕੀਤਾ, ਜਿੱਥੇ ਆਪ ਗ੍ਰੰਥ ਦੇ ਵਿੱਚ ਪੂਰਨ ਬ੍ਰਹਮ ਗਿਆਨ ਦੀ ਬਖਸ਼ੀ ਕੀਤੀ ਆ, ਉੱਥੇ ਦਸਮ ਗ੍ਰੰਥ ਦੇ ਵਿੱਚ ਸਾਡੀ ਧਾਰਮਿਕ ਜ਼ਿੰਦਗੀ, ਪਰਮਾਰਥੀ ਜ਼ਿੰਦਗੀ, ਰਾਜਸੀ ਜ਼ਿੰਦਗੀ, ਸਮਾਜਿਕ ਜ਼ਿੰਦਗੀ ਕੋਈ ਪੱਖ ਨਹੀਂ ਰਹਿਣ ਦਿੱਤਾ। ਮੈਂ ਬੇਨਤੀ ਕੀਤੀ ਸੀ ਤਗੜੇ ਵੱਡੇ ਜਿਹੜੇ ਰਾਜਸੀ ਨੇਤਾ ਸੰਤ ਮਹਾਤਮਾ ਜਨ, ਉਹਨਾਂ ਦੇ ਕੋਲ ਉਹਨਾਂ ਨੂੰ ਮਾਇਆ ਦੇ ਕੇ ਜਾਂ ਉਹਨਾਂ ਦੇ ਕੋਲ ਕੋਈ ਹੋਰ ਕਰੈਕਟਰ ਤੋਂ ਚਰਿੱਤਰ ਤੋਂ ਹੀਣਿਆ ਕਰਨ ਵਾਸਤੇ ਯਤਨ ਕੀਤੇ ਜਾਂਦੇ ਸੀ। ਪੁਰਾਤਨ ਸਮੇਂ ਚ ਉਹਨਾਂ ਨੂੰ ਰਾਜਿਆਂ ਨੂੰ ਮਾਰਨ ਵਾਸਤੇ ਵਿਸ ਕੰਨਿਆ ਭੇਜੀਆਂ ਜਾਂਦੀਆਂ ਸਨ। ਵਿਸ ਕੰਨਿਆ ਕਿਸ ਤਰ੍ਹਾਂ ਬਣਦੀ ਆ? ਜਿਸ ਮਾਤਾ ਨੇ ਲੜਕੀ ਨੂੰ ਜਨਮ ਦੇਣਾ ਹੋਵੇ, ਜਨਮ ਤੋਂ 1 ਸਾਲ ਪਹਿਲਾਂ ਉਹ ਲੂਣ ਨਾ ਖਾਵੇ, ਕਿਉਂਕਿ ਮੈਂ ਜਿਹੜਾ ਇੱਥੇ ਵੀ ਕਰਦਾ, ਮੈਨੂੰ ਤਾਂ ਪਤਾ। ਲੂਣ ਨਾ ਖਾਵੇ ਤੇ ਲੜਕੀ ਜਨਮ ਲੈ ਕੇ ਸਾਰੀ ਜ਼ਿੰਦਗੀ ਲੂਣ ਨਾ ਖਾਵੇ, ਉਹਦਾ ਸਰੀਰ ਇੰਨਾ ਮੁਲਾਇਮ, ਸੱਪ ਵਾਂਗ ਮੁਲਾਇਮ ਹੁੰਦਾ, ਉਹ ਕਿਸੇ ਨੂੰ ਨੌ ਮਾਰ ਦਿੱਤਾ ਜ਼ਖਮ ਰਾਜ ਨਹੀਂ ਹੁੰਦਾ। ਉਹਨੂੰ ਸੱਪ ਲੜ ਜਾਏ, ਮੂੰਹ ਲਾਉਂਦਿਆਂ ਸੱਪ ਦੀ ਮੌਤ ਹੋ ਜਾਂਦੀ ਹੈ, ਸਨੇਕ ਉਸ ਵੇਲੇ ਪੁੱਠਾ ਹੋ ਜਾਂਦਾ। ਐਸੀ ਤਾਕਤ ਸਾਡੇ ਪਿੰਡ ਚ ਜੱਸਾ ਸਿੰਘ ਐਸਾ ਸਿੰਘ ਸੀ, ਉਹਨੂੰ ਕੋਈ ਭੂਣ ਖਿੱਲਾ ਡੂਮਣਾ ਕੁਛ ਹੋਵੇ, ਜਿੰਨੀਆਂ ਮੱਖੀਆਂ ਲੜਦੀਆਂ ਜਾਣੀਆਂ ਮਰਦੀਆਂ ਜਾਣੀਆਂ, ਕਿਉਂਕਿ ਉਹਨੇ 12 ਸਾਲ ਆਪਣੀ ਜ਼ਿੰਦਗੀ ਦੇ ਪਿਤਾ ਨੇ ਕਹਿ ਕੇ ਲੂਣ ਨਹੀਂ ਸਿਖਵਾਇਆ। ਇਹਨਾਂ ਸਾਰਿਆਂ ਤੋਂ ਬਚਣ ਵਾਸਤੇ 3 ਚਰਿੱਤਰ ਜਿਹੜੇ ਸਤਿਗੁਰਾਂ ਉਚਾਰਨ ਕੀਤੇ, ਕਿ ਇਹ ਵੀ ਹੋ ਸਕਦਾ, ਇਸ ਤਰ੍ਹਾਂ ਵੀ ਹੋ ਸਕਦਾ ਹੈ, ਇਸ ਤਰੀਕੇ ਨਾਲ ਵੀ ਸਿੱਖ ਛਾਇਆ ਜਾ ਸਕਦਾ ਹੈ, ਆਹ ਵੀ ਤਰੀਕਾ ਵਰਤਿਆ ਜਾ ਸਕਦਾ ਹੈ। ਕਹਿੰਦੇ ਜੀ ਅਸ਼ਲੀਲ ਬਾਣੀ, ਅਸ਼ਲੀਲ ਕਿਉਂ ਆ? ਮਨੁੱਖੀ ਜੀਵਨ ਦੀ ਰਚਨਾ ਜਿਹੜੀ ਆ, ਜਿਹੜੀ ਮਨੁੱਖੀ ਜੀਵਨ ਦੀ ਰਚਨਾ ਕੀ, ਬਲਕਿ ਸੰਪੂਰਨ ਸ੍ਰਿਸ਼ਟੀ ਜਿਹੜੀ ਆ, ਇਹ ਸੰਭੋਗ ਤੋਂ ਪੈਦਾ ਹੁੰਦੀ ਆ। ਪਰ ਸਤਿਗੁਰਾਂ ਇੱਕ ਸਾਰਥਕ ਯਥਾਰਥ ਸੰਭੋਗ ਨੂੰ ਉਤਸ਼ਾਹ ਕੀਤਾ ਹੈ, ਇੱਕ ਐਸਾ ਢੰਗ ਤਰੀਕਾ ਸਤਿਗੁਰਾਂ ਬਖਸ਼ੀ ਕੀਤਾ। ਸਤਿਗੁਰੂ ਜੀ ਨੇ ਪੁਰਾਣੇ ਸਾਰੇ ਤਰੀਕਿਆਂ ਦਾ ਖੰਡਨ ਕਰਕੇ ਬਾਇਜ਼ਤ ਜ਼ਿੰਦਗੀ ਬਤੀਤ ਕਰਨ ਵਾਸਤੇ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਿਖਾਣੇ, ਵੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ, ਇਹ ਬਖਸ਼ਿਸ਼ ਸਤਿਗੁਰਾਂ ਨੇ ਕਿਰਪਾ ਕਰਕੇ ਕੀਤੀ ਹੈ। ਤੇ ਨਾਲ ਉਸ ਚੀਜ਼ ਤੋਂ ਬਚਣ ਵਾਸਤੇ, ਜਿਸ ਤਰ੍ਹਾਂ ਪੁਰਾਤਨ ਸਤਯੁਗ ਦੇ ਸਮੇਂ ਤੋਂ ਲੈ ਕੇ ਸਾਰੀਆਂ ਲੜਾਈਆਂ ਦੇਵਤਿਆਂ ਦੈਤਾਂ ਰਾਕਸ਼ਾਂ ਕੋਲ ਲੜਾਈਆਂ, ਮਨੁੱਖਾਂ ਦੀਆਂ ਲੜਾਈਆਂ, ਰਾਜਿਆਂ ਦੀਆਂ ਲੜਾਈਆਂ, ਔਰਤਾਂ ਦੇ ਚਰਿੱਤਰ, ਮਨੁੱਖਾਂ ਦੇ ਇੱਕ ਦਿਨ ਛੱਡਣਾ, ਸਾਰਾ ਕੁਝ ਕਰਨਾ, ਇਹ ਸਾਰੇ ਕੌਤਕ ਸੰਪਰਾ ਇਸ ਵਾਸਤੇ ਦੱਸੇ ਕਿ ਇੰਨਾ ਕੁਝ ਹੋ ਸਕਦਾ ਜਿਹਨੇ ਨਾਮ ਜਪਣਾ, ਨਾਮ ਰਸੀਏ ਨੂੰ, ਨਾਮ ਜਪਣ ਵਾਲੇ ਨੂੰ ਉੱਚਾ ਜੀਵਨ ਬਤੀਤ ਕਰਨ ਵਾਲੇ ਨੂੰ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ, ਇਹ ਧਿਆਨ ਵਿੱਚ ਆਉਣਾ ਚਾਹੀਦਾ, ਇਹਨਾਂ ਨੂੰ ਨੌਲੇਜ ਇੰਨਾ ਗਿਆਨ ਹੋਣਾ ਚਾਹੀਦਾ। ਤੇ ਕਹਿੰਦੇ ਜੀ ਇਹ ਐਵੇਂ ਲਿਖ ਦਿੱਤਾ, ਇਲਾਜ ਪਰ ਸੱਚੇ ਪਾਤਸ਼ਾਹ ਹੀ ਕਿਰਪਾ ਕਰਕੇ ਕੋਈ ਨੀ, ਕਿਸੇ ਅਧੇਰ ਦੇਰ ਤੇ ਹੋ ਜਾਂਦੀ, ਅਧੇਰ ਨਹੀਂ ਹੁੰਦਾ, ਕਿਸੇ ਗੱਲ ਚ ਦੇਰ ਜ਼ਰੂਰ ਹੁੰਦੀ ਆ, ਰੱਬ ਦੇ ਘਰ ਚ ਅਧੇਰ ਨਹੀਂ। ਰੱਬੀ ਬਾਣੀ ਦਸਮ ਗ੍ਰੰਥ ਦੀ ਪਵਿੱਤਰ ਬਾਣੀ, ਸਤਿਗੁਰਾਂ ਦੀ ਬਾਣੀ ਆ, ਇਹ ਤੇ ਪੂਰਾ ਨਿਸ਼ਚਾ ਰੱਖ ਕੇ। ਸੋ ਇਸ ਤੇ ਅੱਗੇ ਕੱਲ ਨੂੰ ਵਿਚਾਰਾਂ ਹੋਣਗੀਆਂ ਸਵੇਰ ਦੇ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ। ਸਰੱਬੀ ਬਾਣੀ ਦੀ ਕਥਾ ਵਿਆਖਿਆ ਕਰਦੇ ਹਾਂ, ਸੰਗਤ ਜਾਂ ਸਤਿਗੁਰਾਂ ਦੀ ਸ਼ਾਨ ਦੇ ਖਿਲਾਫ ਕੋਈ ਅੱਖਰ ਵਾਧਾ ਘਾਟਾ ਬੋਲਿਆ ਗਿਆ ਹੋਵੇ, ਸੰਗਤ ਤੇ ਸਤਿਗੁਰੂ ਜੀ ਕਿਰਪਾ ਕਰਕੇ ਮੁਆਫੀ ਬਖਸ਼ੀ ਕਰਨ। ਅੱਗੇ ਵਾਸਤੇ ਸੁਰਤ ਸਪਿਟ ਕਥਾ ਕਰਨ ਦਾ ਬਲ, ਸਿੱਖੀ ਕੇ ਸਾਂ ਸੰਗਤ ਪਾਉਣ ਦੀ ਤਾਕਤ, ਨਾਮ ਬਾਣੀ ਦੀ ਦਾਤ, ਪੂਰਨ ਗੁਰਸਿੱਖੀ ਦੀ ਦਾਤ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।